ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਡੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ ਆਸਾ ਮਹੱਲਾ ਪੰਜਵਾਂ ਡੋਲ ਡੋਲ ਮਹਾਂ ਦੁੱਖ ਪਾਇਆ ਬਿਨਾ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇੱਕ ਰੰਗ ਡੋਲ ਡੋਲ ਮਹਾਂ ਦੁੱਖ ਪਾਇਆ ਬਿਨਾ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾਰ ਬ੍ਰਹਮ ਇੱਕ ਰੰਗ ਹਰ ਕੋ ਨਾਮ ਜਪੀਐ ਨੀਤ ਸਾਸ ਸਾਸ ਧਿਆਏ ਸੋ ਪ੍ਰਭ ਤਿਆਗ ਅਵਰ ਪ੍ਰੀਤ ਰਹਾਉ ਕਰਨ ਕਾਰਨ ਸਮਰੱਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪਾ ਆਠ ਪੈਰ ਪ੍ਰਭ ਜਾਪ ਮੀਤ ਸਖਾ ਸਹਾਏ ਸੰਗੀ ਪੂਜਿਆ ਗਮ ਅਪਾਰ ਚਰਨ ਕਮਲ ਬਸਾਏ ਹਿਰਦੈ ਜੀ ਕੋ ਆਧਾਰ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਉ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵੈ ਨਾਨਕ ਨਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ ਹੋਈ। ਪਰਮ ਸਤਿਕਾਰ ਜੋ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਸਤਿਗੁਰਾਂ ਦੀ ਗੋਦ ਵਿੱਚ ਬੈਠੇ ਹਾਂ ਔਰ ਅੰਮ੍ਰਿਤਮਈ ਬਾਣੀ ਦਾ ਕੀਰਤਨ ਵੀਕਐਂਡ ਦੇ ਇਸ ਦੀਵਾਨ ਵਿੱਚ ਸਾਰਿਆਂ ਨੇ ਸਰਵਣ ਕੀਤਾ। ਸਤਿਕਾਰਯੋਗ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ, ਸਤਿਗੁਰਾਂ ਦਾ ਦੱਸਿਆ ਰਹਿਤਨਾਮਾ, ਗੁਰਬਾਣੀ ਸਭ ਤੋਂ ਪਹਿਲਾ ਰਹਿਤਨਾਮਾ ਹੈ, ਵੱਡਾ ਰਹਿਤਨਾਮਾ ਹੈ ਸਤਿਗੁਰਾਂ ਦੀ ਬਾਣੀ, ਸਾਨੂੰ ਰਹਿਤ ਦੱਸਦੀ ਹੈ। ਫਿਰ ਰਹਿਤਨਾਮਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਦਾ ਹੈ। ਫਿਰ ਰਹਿਤਨਾਮਾ ਭਾਈ ਦਇਆ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ, ਫਿਰ ਰਹਿਤਨਾਮਾ ਭਾਈ ਦੇਸਾ ਸਿੰਘ ਜੀ, ਭਾਈ ਚੌਪਾ ਸਿੰਘ ਜੀ, ਭਾਈ ਪ੍ਰਹਲਾਦ ਸਿੰਘ ਜੀ, ਭਾਈ ਨੰਦ ਲਾਲ ਜੀ, ਗੁਰਸਿੱਖੀ ਦੇ ਸਾਰੇ ਰਹਿਤਨਾਮੇ ਸਤਿਕਾਰਯੋਗ ਹਨ ਔਰ ਇਹ ਸਾਰੇ ਰਹਿਤਨਾਮੇ ਗੁਰੂ ਦੇ ਉਪਦੇਸ਼ ਨੂੰ ਮੂਹਰੇ ਧਰ ਕੇ ਗੁਰਬਾਣੀ ਨੂੰ ਵੇਖ ਕੇ ਲਿਖੇ ਗਏ ਹਨ। ਸਭ ਤੋਂ ਵੱਡਾ ਰਹਿਤਨਾਮਾ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੌੜੀ ਦੀ ਵਾਰ ਵਿੱਚ ਫੁਰਮਾਉਂਦੇ, ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਜੋ ਗੁਰੂ ਸਾਹਿਬ ਦਾ ਸਿੱਖ ਅਖਵਾਉਂਦਾ ਹੈ ਉਹਦੇ ਲਈ ਪਹਿਲੀ ਸ਼ਰਤ ਹੈ ਕਿ ਅੰਮ੍ਰਿਤ ਵੇਲੇ ਪਿਛਲੀ ਰਾਤ ਉੱਠ ਕੇ ਇਸ਼ਨਾਨ ਕਰੇ। ਫਰੀਦ ਜੀ ਦਾ ਸਲੋਕ ਹੈ, ਫਰੀਦਾ ਪਿਛਲ ਰਾਤ ਨਾ ਜਾਗਿਓ ਹੈ ਜੀਵੰਦੜੋ ਮੋਇਓ ਹੈ। ਜਦੋਂ ਅੰਮ੍ਰਿਤ ਵੇਲੇ ਨਹੀਂ ਉੱਠਿਆ, ਪਿਛਲੀ ਰਾਤ ਜਾਗ ਕੇ ਪਰਮੇਸ਼ੁਰ ਦਾ ਭਜਨ ਨਹੀਂ ਕੀਤਾ ਤਾਂ ਜਿਉਂਦਿਆਂ ਹੀ ਮਰਿਆ ਵਰਗਾ ਹੈ। ਫਰੀਦਾ ਪਿਛਲ ਰਾਤ ਨਾ ਜਾਗਿਓ ਹੈ ਜੀਵੰਦੜੋ ਮੋਇਓ ਹੈ, ਜਿਉਂਦਿਆਂ ਹੀ ਮਰਿਆ ਵਰਗਾ ਹੈ। ਜੇ ਤਾਂ ਰੱਬ ਵਿਸਾਰਿਆ, ਜੇ ਤੂੰ ਰੱਬ ਨੂੰ ਭੁਲਾ ਦਿੱਤਾ ਤਾਂ ਰੱਬ ਨਾ ਵਿਸਰੇ ਹੋਏ, ਰੱਬ ਤਾਂ ਦੇਖ ਰਿਹਾ। ਤੂੰ ਆਪਣੀਆਂ ਅੱਖਾਂ 'ਤੇ ਪੱਟੀ ਬੰਨ ਲੈ, ਰੱਬ ਦੀਆਂ ਅੱਖਾਂ 'ਤੇ ਨਹੀਂ ਪੱਟੀ ਬੰਨ ਸਕਦਾ, ਉਹ ਦੇਖ ਰਿਹਾ ਹੈ। ਅੰਮ੍ਰਿਤ ਵੇਲੇ ਉੱਠਣ ਦਾ ਹੁਕਮ ਵਾਰ ਵਾਰ ਸਤਿਗੁਰੂ ਜੀ ਦਿੰਦੇ ਹਨ। ਗੁਰੂ ਨਾਨਕ ਦੇਵ ਜੀ ਨੂੰ ਸਿੱਧਾਂ ਨੇ ਪੁੱਛਿਆ, ਫੇਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ। ਉਸ ਪਰਮਾਤਮਾ ਦੇ ਦਰਬਾਰ 'ਚ ਜਾਈਏ, ਉਹਦੇ ਅੱਗੇ ਭੇਟਾ ਕੀ ਰੱਖੀਐ? ਇਹ ਮਰਿਆਦਾ ਹੈ ਵੀ ਵੱਡਿਆਂ ਮਹਾਂਪੁਰਸ਼ਾਂ ਕੋਲ ਕੁਝ ਨਾ ਕੁਝ ਭੇਟਾ ਲੈ ਕੇ ਜਾਂਦੇ। ਜਿਵੇਂ ਆਪਾਂ ਗੁਰਦੁਆਰੇ ਆਉਂਦੇ ਹਾਂ, ਕੋਈ ਰਾਸ਼ਨ ਪਾਣੀ ਜਾਂ ਕੋਈ ਰੁਪਈਆ ਗੁਰੂ ਸਾਹਿਬ ਨੂੰ ਮੱਥਾ ਟੇਕਦੇ। ਅਕਾਲ ਪੁਰਖ ਦੇ ਦਰਬਾਰ 'ਚ ਜਾਈਏ ਤੇ ਉੱਥੇ ਕਿਹੜੀ ਭੇਟਾ ਦਈਏ? ਪੈਸੇ ਦਈਏ, ਕੱਪੜਾ ਦਈਏ, ਕੋਈ ਹੋਰ ਅਨਾਜ ਦਈਏ, ਕੀ ਭੇਟਾ ਕਰੀਏ? ਫਿਰ ਕੇ ਅੱਗੇ ਰੱਖੀਐ, ਉਹਦੇ ਅੱਗੇ ਕੀ ਭੇਟਾ ਰੱਖੀਏ? ਜਿੱਤ ਦਿਸੈ ਦਰਬਾਰ, ਜਦੋਂ ਵਾਹਿਗੁਰੂ ਦੇ ਦਰਬਾਰ ਦੇ ਦਰਸ਼ਨ ਕਰਨੇ ਹੋਣ, ਮੂੰਹੋਂ ਕੇ ਬੋਲਣ ਬੋਲੀਐ, ਮੂੰਹ ਤੋਂ ਕਿਹੜੇ ਬਚਨ ਬੋਲੀਏ? ਜਿੱਤ ਸੁਣ ਧਰੇ ਪਿਆਰ, ਜਿਹਨਾਂ ਬਚਨਾਂ ਨੂੰ ਸੁਣ ਕੇ ਮਹਾਰਾਜ ਸਾਡੇ ਨਾਲ ਪਿਆਰ ਕਰਨ ਲੱਗ ਪੈਣ। ਕਿਉਂਕਿ ਕਿਸੇ ਨਾਲ ਵੀ ਪ੍ਰੇਮ ਪਾਉਣਾ ਹੋਵੇ, ਕਿਸੇ ਨਾਲ ਵੀ ਪ੍ਰੇਮ ਪਾਉਣਾ ਹੋਵੇ, ਉਹਦਾ ਸਭ ਤੋਂ ਵੱਡਾ ਵਸੀਲਾ ਸਾਡੇ ਕੋਲ ਬੋਲ ਹੁੰਦੇ ਹਨ। ਸੱਚੇ ਪਾਤਸ਼ਾਹ ਕਹਿੰਦੇ ਨੇ, ਗੰਢ ਪ੍ਰੀਤੀ, ਪੜ੍ਹੋ ਸਾਰੇ, ਗੰਢ ਪ੍ਰੀਤੀ ਮਿੱਠੇ ਬੋਲ, ਗੰਢ ਪ੍ਰੀਤੀ ਮਿੱਠੇ ਬੋਲ। ਮਿੱਠੇ ਬੋਲ ਬੋਲੋਗੇ ਤੇ ਪਿਆਰ ਹੈ, ਕੌੜਾ ਬੋਲੋਗੇ ਤੇ ਵੈਰ ਹੈ। ਜਿਹਦੇ ਨਾਲ ਵੀ ਤੁਸੀਂ ਪਿਆਰ ਨਾਲ ਬੋਲੋਗੇ ਪਿਆਰ ਪਏਗਾ। ਗੰਢ ਪ੍ਰੀਤੀ ਮਿੱਠੇ ਬੋਲ, ਵਾਹਿਗੁਰੂ ਦੇ ਦਰਬਾਰ 'ਚ ਕਿੱਦਾਂ ਦੇ ਬੋਲ ਬੋਲੀਏ, ਪਰਮਾਤਮਾ ਨਾਲ ਗੱਲਬਾਤ ਕਿੱਦਾਂ ਕਰੀਏ ਕਿ ਉਹ ਸੁਣ ਕੇ ਸਾਡੇ ਨਾਲ ਪਿਆਰ ਕਰਨ ਲੱਗ ਜਾਏ। ਮੂੰਹੋਂ ਕੇ ਬੋਲਣ ਬੋਲੀਏ, ਮੂੰਹ ਤੋਂ ਕਿਹੜਾ ਬੋਲ ਬੋਲੀਏ, ਕਿੱਦਾਂ ਦੀ ਬੋਲੀ ਬੋਲੀਏ? ਜਿੱਤ ਸੁਣ ਧਰੇ ਪਿਆਰ, ਜਿਹਨੂੰ ਸੁਣ ਕੇ ਮਹਾਰਾਜ ਸਾਡੇ ਨਾਲ ਪ੍ਰੇਮ ਕਰਨ। ਤਾਂ ਸੱਚੇ ਪਾਤਸ਼ਾਹ ਨੇ ਇੱਕੋ ਪੰਕਤੀ 'ਚ ਸਵਾਲ ਦਾ ਜਵਾਬ ਦਿੱਤਾ ਸਿੱਧਾਂ ਨੂੰ। ਅਗਲੀ ਪੰਕਤੀ ਹੈ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਹੋਵੇ, ਉਸ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਕਰੀਏ, ਉਹਦਾ ਕੀਰਤਨ ਕਰੀਏ, ਉਹਦੀ ਸਿਫਤ ਕਰੀਏ, ਉਸ ਵੱਡੇ ਨੂੰ ਵੱਡਾ ਕਰਕੇ ਸਲਾਹੀਏ। ਜਦੋਂ ਉਸ ਵੱਡੇ ਨੂੰ ਅਸੀਂ ਵੱਡਾ ਕਰਕੇ ਸਲਾਹਾਂਗੇ, ਉਹਦੀ ਸਿਫਤ ਕਰਾਂਗੇ, ਅਸੀਂ ਵੀ ਵੱਡੇ ਹੋ ਜਾਵਾਂਗੇ। ਪਰਮਾਤਮਾ ਨੂੰ ਆਪਣੀ ਵਡਿਆਈ ਇਸ ਕਰਕੇ ਨਹੀਂ ਚੰਗੀ ਲੱਗਦੀ ਕਿ ਉਹ ਵਡਿਆਈ ਦਾ ਭੁੱਖਾ ਹੈ। ਜਿਵੇਂ ਆਪਾਂ ਨੂੰ ਕਈ ਵਾਰੀ ਗੁਰਬਾਣੀ ਦੀਆਂ ਪੰਕਤੀਆਂ ਪੜ੍ਹ ਕੇ ਨਾ, ਮੇਰੇ ਵਰਗੇ ਲੋਕ ਆਪਣੇ ਹਿਸਾਬ ਨਾਲ ਅੰਦਾਜ਼ੇ ਲਾਉਣ ਲੱਗ ਜਾਂਦੇ ਆ। ਪੰਕਤੀ ਆਉਂਦੀ ਗੁਰਬਾਣੀ 'ਚ, ਹਰ ਆਪਣੀ ਵਡਿਆਈ ਭਾਵਦੀ, ਹਰੀ ਨੂੰ ਆਪਣੀ ਵਡਿਆਈ ਭਾਉਂਦੀ ਹੈ। ਉਹ ਕਹਿੰਦੇ ਹੈ, ਜੇ ਹਰੀ ਨੂੰ ਭਾਉਂਦੀ ਸਾਨੂੰ ਵੀ ਤਾਂ ਭਾਉਂਦੀ ਹੈ, ਅਸੀਂ ਵੀ ਤਾਂ ਚਾਹੁੰਦੇ ਹਾਂ ਸਾਡੀ ਤਾਰੀਫ ਹੋਵੇ, ਸਾਡਾ ਜਸ ਹੋਵੇ, ਸਾਡੀ ਵੀ ਲੋਕ ਵਾਹ ਵਾਹ ਕਰਨ। ਫਿਰ ਵਾਹਿਗੁਰੂ 'ਚ ਅਤੇ ਸਾਡੇ 'ਚ ਫਰਕ ਕੀ ਹੋਇਆ? ਫਰਕ ਹੈ, ਪਹਿਲੀ ਗੱਲ ਹੈ, ਸਾਡੇ 'ਚ ਵਡਿਆਈ ਹੈ ਹੀ ਕੋਈ ਨਹੀਂ। ਸਾਡੇ ਵਿੱਚ ਕੋਈ ਵਡਿਆਈ ਹੈ ਹੀ ਨਹੀਂ ਜਿਹਨੂੰ ਕਹਿ ਸਕੀ ਵੀ ਇਹ ਵਡਿਆਈ ਹੈ ਸਾਡੀ, ਕਿਉਂਕਿ ਸਰੀਰ ਸਾਡਾ ਨਹੀਂ, ਮਨ ਸਾਡਾ ਨਹੀਂ, ਬੁੱਧੀ ਸਾਡੀ ਨਹੀਂ, ਆਤਮਾ ਸਾਡੀ ਨਹੀਂ, ਸਾਰਾ ਕੁਝ ਤਾਂ ਰੱਬ ਦਾ ਦਿੱਤਾ ਹੋਇਆ, ਵਰਤ ਰਹੇ ਹਾਂ, ਸਾਡਾ ਕੀ ਹੋਇਆ? ਮੇਰਾ ਮੁਝ ਮੈਂ ਕੁਛ ਨਹੀਂ। ਵਡਿਆਈ ਉਹਦੀ ਹੈ ਜਿਹੜਾ ਆਪ ਵੱਡਾ ਹੈ, ਸਾਨੂੰ ਦੇ ਰਿਹਾ ਸਾਰਾ ਕੁਛ, ਵਡਿਆਈ ਤਾਂ ਉਹਦੀ ਹੈ। ਫਿਰ ਉਹਨੂੰ ਵਡਿਆਈ ਇਸ ਕਰਕੇ ਨਹੀਂ ਪਾਉਂਦੀ ਕਿ ਉਹ ਵਡਿਆਈ ਦਾ ਭੁੱਖਾ ਹੈ। ਵਡਿਆਈ ਕਰਨ ਦਾ ਇੱਕ ਅਸਰ ਪੈਂਦਾ, ਇੱਕ ਪ੍ਰਭਾਵ ਪੈਂਦਾ, ਉਹ ਕੀ ਹੈ ਵੀ ਜਦੋਂ ਅਸੀਂ ਕਿਸੇ ਦੀ ਵਡਿਆਈ ਕਰਦੇ ਹਾਂ ਨਾ, ਉਹਦੇ ਵਾਲੇ ਗੁਣ ਸਾਡੇ 'ਚ ਆਉਣੇ ਸ਼ੁਰੂ ਹੋ ਜਾਂਦੇ ਨੇ। ਤੁਸੀਂ ਨੋਟ ਕੀਤਾ ਹੋਣਾ ਜ਼ਿੰਦਗੀ 'ਚ, ਜਿਹੜੇ ਬੰਦੇ ਦੀ ਜਿਹੜਾ ਬੰਦਾ ਵਡਿਆਈ ਕਰ ਰਿਹਾ ਉਹਦੇ ਵਾਲੇ ਉਹ ਗੁਣ ਜ਼ਰੂਰ ਲਏਗਾ। ਜਿਹੜੇ ਬੰਦਾ ਕੋਈ ਕਹਿ ਰਿਹਾ ਨਾ ਉਹ ਫਲਾਣਾ ਬੰਦਾ ਜੀ, ਉਹ ਬੰਦਾ ਉਹਦੀ ਕਿਆ ਬਾਤ, ਪੂਰੀ ਬੋਤਲ ਬਿਨਾਂ ਪਾਣੀ ਉਹ ਚੜਾ ਜਾਂਦਾ ਕਹਿੰਦੇ, ਤੇ ਸਮਝੋ ਵੀ ਇਹ ਵੀ ਪੈਗ ਲਾਉਣ ਦਾ ਸ਼ੌਕੀਨ ਬਣ ਗਿਆ। ਜਿਹੜਾ ਸ਼ਰਾਬੀ ਦੀ ਵਡਿਆਈ ਕਰ ਰਿਹਾ ਨਾ, ਇਹਨੂੰ ਵੀ ਥੋੜ੍ਹਾ ਥੋੜ੍ਹਾ ਸ਼ੌਂਕ ਜਾਗ ਰਿਹਾ ਵੀ ਆਪਾਂ ਵੀ ਘੁੱਟ ਘੁੱਟ ਲਾਈਏ। ਜਿਹੜਾ ਕਹਿੰਦਾ ਉਹ ਫਲਾਣਾ ਚੋਰ, ਕਹਿੰਦੇ ਬੜੀ ਸਫਾਈ ਨਾਲ ਚੋਰੀ ਕਰਦਾ, ਪਤਾ ਹੀ ਨਹੀਂ ਲੱਗਣ ਦਿੰਦਾ। ਕਹਿੰਦੇ ਜਿਹੜਾ ਚੋਰਾਂ ਦੀਆਂ ਗੱਲਾਂ ਕਰਨ ਲੱਗਾ, ਚੋਰ ਦੀ ਵਡਿਆਈ ਕਰਨ ਲੱਗਾ, ਚੋਰ ਦੀਆਂ ਤਾਰੀਫਾਂ ਕਰਨ ਲੱਗਾ, ਲੱਗਦਾ ਇਹਦੇ ਮਨ ਵਿੱਚ ਵੀ ਚੋਰੀ ਕਰਨ ਦਾ ਕੁਛ ਕੁਛ ਸ਼ੌਂਕ ਪੈਦਾ ਹੋ ਰਿਹਾ, ਕਿਉਂਕਿ ਵਡਿਆਈ ਤਾਂ ਹੀ ਕਰ ਰਿਹਾ ਚੋਰ ਦੀ। ਉਹਦੇ ਵਾਲੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ, ਥੋੜ੍ਹੇ ਥੋੜ੍ਹੇ ਵੱਧਦੇ ਜਾਣ, ਕਈ ਪਤਾ ਉਸ ਤੋਂ ਵੀ ਗਾਂਹ ਲੰਘ ਜਾਵੇ। ਕਿੱਡਾ ਚੋਰ ਬਣ ਜਾਏ, ਕਿੱਡਾ ਸ਼ਰਾਬੀ ਬਣ ਜਾਏ, ਕਿਉਂਕਿ ਉਹ ਚੋਰ ਦੀ ਤਾਰੀਫ ਕਰ ਰਿਹਾ, ਉਹ ਸ਼ਰਾਬੀ ਦੀ, ਉਹ ਜੁਆਰੀ ਦੀ ਤਾਰੀਫ ਕਰ ਰਿਹਾ। ਜ਼ਰੂਰ ਉਹਦੇ ਨਾਲ ਉਹਦਾ ਲਗਾਓ ਹੈ, ਉਹਦੀ ਅਟੈਚਮੈਂਟ ਹੈ। ਐਵੇਂ ਤਾਂ ਨਹੀਂ ਕੋਈ ਕਿਸੇ ਦੀ ਵਡਿਆਈ ਕਰਦਾ, ਕੋਈ ਸਾਧ ਕਿਸੇ ਚੋਰ ਦੀ ਤਾਰੀਫ ਕਰਦਾ, ਨਿੰਦਾ ਹੀ ਕਰੇਗਾ ਵੀ ਚੋਰੀ ਮਾੜੀ ਹੁੰਦੀ ਹੈ। ਕੋਈ ਚੰਗਾ ਬੰਦਾ ਸ਼ਰਾਬੀ ਦੀ ਤਾਰੀਫ ਕਰਦਾ, ਨਹੀਂ ਕਰਦਾ। ਜਿਹੜਾ ਉਹਨੂੰ ਉਹਨੂੰ ਚੰਗਾ ਸਮਝਦਾ ਉਹਦੀ ਤਾਰੀਫ ਕਰਦਾ, ਉਹਦੇ ਉਹਦੇ ਵਾਲੇ ਗੁਣ ਆਉਂਦੇ ਨੇ। ਸਤਿ ਸੰਗਤ ਜੀ, ਇਹ ਨੇਚਰ ਦਾ ਨਿਯਮ ਹੈ, ਇਹ ਕੁਦਰਤ ਦਾ ਨਿਯਮ ਹੈ। ਜਿਸ ਦੀ ਤੁਸੀਂ ਵਡਿਆਈ ਕਰਦੇ ਹੋ ਉਹਦੇ ਵਾਲੇ ਗੁਣ ਤੁਹਾਡੇ ਅੰਦਰ ਹੌਲੇ ਹੌਲੇ ਹੌਲੇ। ਜੇ ਤੁਸੀਂ ਉਸ ਵੱਡੇ ਦੀ ਵਡਿਆਈ ਕਰੋਗੇ, ਪਰਮੇਸ਼ਰ ਦੀ, ਵਾਹਿਗੁਰੂ ਦੀ ਸਿਫਤ ਕਰੋਗੇ, ਤਾਂ ਉਸ ਵਾਹਿਗੁਰੂ ਦੀਆਂ ਜਿਹੜੀਆਂ ਸਿਫਤਾਂ ਨੇ, ਜਿਹੜੀਆਂ ਉਹਦੀਆਂ ਵਡਿਆਈਆਂ ਨੇ, ਜਿਹੜੇ ਉਹਦੇ ਗੁਣ ਨੇ, ਉਹ ਹੌਲੇ ਹੌਲੇ ਤੁਹਾਡੇ ਅੰਦਰ ਆਉਣੇ ਸ਼ੁਰੂ ਹੋ ਜਾਂਦੇ। ਉਸ ਪ੍ਰਭੂ ਦਾ ਨਾਮ ਜਪਣ ਵਾਲੇ ਤਾਂ ਹੀ ਵੱਡੇ ਹੋ ਜਾਂਦੇ ਨੇ। ਹਰ ਕਾ ਸੇਵਕ ਸੋ ਹਰ ਜਿਹਾ, ਹਰੀ ਦਾ ਸੇਵਕ ਹਰੀ ਜੈਸਾ ਹੀ ਹੈ, ਕਿਉਂਕਿ ਹਰੀ ਦੇ ਗੁਣ ਉਹਦੇ ਚ ਸਮਾ ਗਏ। ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਸਾਨੂੰ ਬੜੀ ਕਿਰਪਾ ਕੀਤੀ, ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਬਚਨ ਕਿਹਾ ਕਿ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ, ਹਰ ਨਾਮ ਧਿਆਵੈ ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ, ਫਿਰ ਉਸ ਤੋਂ ਬਾਅਦ ਕੀ ਕੰਮ ਕਰੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ। ਇਸ਼ਨਾਨ ਕਰਕੇ ਫਿਰ ਬਹਿ ਨਹੀਂ ਜਾਣਾ, ਫਿਰ ਵਾਹਿਗੁਰੂ 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 ਆਪਣੀ ਰਸਨਾ ਨਾਲ ਜਪਣਾ ਹੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਚੌਥੇ ਪਾਤਸ਼ਾਹ ਕਹਿੰਦੇ ਜਦੋਂ ਕੋਈ ਪਰਮੇਸ਼ਰ ਦਾ ਨਾਮ ਜਪਦਾ ਹੈ ਉਹਦੇ ਕੀਤੇ ਹੋਏ ਪਾਪ ਦੋਸ਼ ਮਿਟਣੇ ਸ਼ੁਰੂ ਹੋ ਜਾਂਦੇ ਨੇ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੈ, ਦਿਨ ਚੜ੍ਹਿਆ ਗੁਰੂ ਕੇ ਸਿੱਖ ਨੇ ਉਹ ਕੰਮ ਛੱਡਣਾ ਨਹੀਂ, ਗੁਰਬਾਣੀ ਗਾਣੀ ਹੈ, ਗੁਰਬਾਣੀ ਪੜ੍ਹਨੀ। ਫਿਰ ਚੜ੍ਹਿਆ ਦਿਵਸ ਗੁਰਬਾਣੀ ਗਾਵੈ, ਫਿਰ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਹਰ ਵੇਲੇ ਉਸ ਵਾਹਿਗੁਰੂ ਦਾ ਸਿਮਰਨ, ਵਾਹਿਗੁਰੂ 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 ਵਾਹਿਗੁਰੂ, ਇਹ ਹਰ ਵੇਲੇ ਦਾ ਕੰਮ ਹੈ ਗੁਰਸਿੱਖ ਦਾ, ਇਹ ਗੁਰੂ ਦਾ ਹੁਕਮ ਹੈ, ਮੇਰਾ ਨਹੀਂ ਸਾਧ ਸੰਗਤ ਜੀ, ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਦੱਸਿਆ ਰਹਿਤਨਾਮਾ ਹੈ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਅਗਲੀ ਪੰਕਤੀ ਚ ਮਹਾਰਾਜ ਕਹਿੰਦੇ ਜੋ ਸਾਸ ਗਿਰਾਸ, ਸਵਾਸ ਚੱਲਦੇ ਨੇ ਤੇ ਗਰਾਸ ਅੰਦਰ ਜਾਂਦੇ ਬਾਹਰ ਆਉਂਦੇ, ਜਿਸ ਗਰਾਸ ਦਾ ਦੂਸਰਾ ਅਰਥ ਹੈ ਬੁਰਕੀ, ਮੂੰਹ ਦੇ ਵਿੱਚ ਪਾਉਂਦੇ ਅੰਦਰ ਜਾਂਦੀ ਗਰਾਸ, ਸਵਾਸ ਗਰਾਸ ਹਰ ਵੇਲੇ ਜੋ ਧਿਆਏ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਹਰ ਹਰ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਸੋ ਗੁਰਸਿੱਖ ਗੁਰੂ ਮਨ ਭਾਵੈ। ਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਕਮਾਉਂਦਿਆਂ ਹੋਇਆ ਆਪ ਜੀ ਗੁਰਬਾਣੀ ਦਾ ਕੀਰਤਨ ਸੁਣ ਰਹੇ ਸੀ, ਜਿੱਥੇ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਆਪਾਂ ਗੁਰਪੁਰਬ ਮਨਾਇਆ ਪਿਛਲੇ ਹਫ਼ਤੇ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ। ਸਾਰੇ ਸੰਸਾਰ ਵਿੱਚ ਇਸ ਕਲਯੁਗ ਦੇ ਸਮੇਂ 'ਚ ਗੁਰੂ ਨਾਨਕ ਸਾਹਿਬ ਦੀ ਵਡਿਆਈ ਪ੍ਰਗਟ ਹੋ ਗਈ ਹੈ। ਕੋਈ ਲੁਕੀ ਛਿਪੀ ਨਹੀਂ ਹੈ, ਜਾਹਰ ਕਲਾ ਨਾ ਛਪੈ ਛੁਪਾਈ। ਭਾਈ ਗੁਰਦਾਸ ਜੀ ਕਹਿੰਦੇ ਜਾਹਰੀ ਕਲਾ ਹੈ, ਛੁਪਾਇਆ ਵੀ ਨਹੀਂ ਛੁਪਣ ਵਾਲੀ। ਸਾਰੇ ਸੰਸਾਰ ਤੇ ਉਗ ਬਣੋ ਤੇ ਆਥ ਬਣੋ, ਚੌ ਚੱਕੀ ਕੀਆਂ ਨੇ ਲੋਆ। ਉਗ ਬਣੋ ਕਿ ਜਿੱਥੇ ਸੂਰਜ ਚੜ੍ਹਦਾ, ਆਥ ਬਣੋ ਜਿੱਥੇ ਸੂਰਜ ਛਿਪਦਾ। ਚਾਰਾਂ ਚੱਕਾਂ 'ਚ ਲੋ ਕੀਤੀ ਹੈ, ਲੋਆ ਮੈਨੇ ਲੋ, ਲੋ ਮੈਨੇ ਪ੍ਰਕਾਸ਼। ਗੁਰੂ ਰਾਮ ਨਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੈ ਸਾਰੇ ਪਾਸੇ। ਚੌ ਚੱਕੀ ਕੀਆਂ ਲੋਆ, ਆਪਾਂ ਉਸ ਲੋ ਦਾ ਆਨੰਦ ਲੈ ਰਹੇ ਹਾਂ। ਅਮਰੀਕਾ ਦੀ ਧਰਤੀ 'ਤੇ ਬੈਠੇ ਹਾਂ, ਇੱਥੇ ਵੀ ਸਾਡਾ ਗੁਰੂ ਸਾਡੇ ਅੰਗ ਸੰਗ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸੇ ਪਾਤਸ਼ਾਹੀਆਂ ਸਿਰ 'ਤੇ ਹੱਥ ਰੱਖ ਰਹੀਆਂ ਸਾਡੇ, ਅਤੇ ਸਾਧ ਸੰਗਤ ਜੀ ਪਾਤਸ਼ਾਹ ਦਾ ਗੁਰਪੁਰਬ ਮਨਾਇਆ। ਪਿਛਲੇ ਹਫ਼ਤੇ ਸ਼ਹੀਦਾਂ ਨੂੰ ਵੀ ਯਾਦ ਕਰਨਾ ਸੀ, ਪਰ ਬਹੁਤਾ ਸਮਾਂ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੋਣ ਕਰਕੇ ਆਪਾਂ ਉਸ ਹਫ਼ਤੇ ਗੁਰੂ ਸਾਹਿਬ ਦੇ ਜਸ ਵਿੱਚ ਧਿਆਨ ਸੀ ਸਾਰਿਆਂ ਦਾ। ਉਹ ਜਿਹੜੇ ਸ਼ਹੀਦ 84 ਦੇ ਵਿੱਚ ਦਿੱਲੀ ਦੇ ਵਿੱਚ ਭਾਈ ਬੇਅੰਤ ਸਿੰਘ ਜੀ ਅਤੇ ਬੇਅੰਤ ਗੁਰੂ ਕੇ ਪਿਆਰੇ ਬੱਚੇ ਬੱਚੀਆਂ ਬੀਬੀਆਂ ਸਿੰਘ ਦਿੱਲੀ 'ਚ ਬੜੀ ਬੇਰਹਿਮੀ ਨਾਲ ਜ਼ਾਲਮਾਂ ਨੇ ਕਤਲ ਕੀਤੇ, ਸ਼ਹੀਦ ਕੀਤੇ। ਇਕੱਲੀ ਦਿੱਲੀ ਨਹੀਂ, ਹਿੰਦੁਸਤਾਨ ਦੇ ਬਹੁਤ ਸਾਰੇ ਸ਼ਹਿਰਾਂ ਵਿੱਚ ਇਹ ਕਹਿਰ ਟਾਇਆ ਗਿਆ। ਔਰ ਉਹ ਕੌਮੀ ਸ਼ਹੀਦ ਬਣੇ ਹਨ, ਕਿਉਂਕਿ ਸ਼ਹੀਦ ਉਹ ਸਿਰਫ ਤੇ ਸਿਰਫ ਇਸ ਕਰਕੇ ਬਣ ਹੋਏ ਹਨ ਕਿ ਉਹ ਗੁਰੂ ਦੇ ਸਿੱਖ ਸਨ। ਉਹਨਾਂ ਨੂੰ ਮਾਰਨ ਵਾਲਿਆਂ ਨੇ ਸਿਰਫ ਉਹਨਾਂ ਨੂੰ ਗੁਰੂ ਦੇ ਬਾਣੇ ਕਰਕੇ, ਇਹ ਕੇਸਾਂ ਕਰਕੇ, ਇਹ ਦਸਤਾਰਾਂ ਕਰਕੇ ਸ਼ਹੀਦ ਕੀਤਾ ਹੈ। ਖਾਲਸਾ ਜੀ, ਉਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਵੀ ਅਸੀਂ ਜਿਹੜੀ ਪਛਾਣ ਪਿੱਛੇ ਉਹ ਗੁਰੂ ਕੇ ਸਿੰਘ ਸ਼ਹੀਦ ਹੋ ਗਏ, ਉਸ ਪਛਾਣ ਨੂੰ ਕਾਇਮ ਕਰ ਲਈਏ। ਆਖੋ ਵਾਹਿਗੁਰੂ, ਉਹਨਾਂ ਦੇ ਆਪਣਾ ਖੂਨ ਡੋਲ ਦਿੱਤਾ, ਉਹ ਤਾਂ ਸ਼ਹੀਦ ਹੋ ਗਏ। ਜੇ ਉਹ ਪਹਿਚਾਣ ਅਸੀਂ ਸਾਂਭ ਲਈਏ, ਅਸੀਂ ਜਦੋਂ ਨਾਈ ਦੀ ਦੁਕਾਨ 'ਤੇ ਜਾਂਦੇ ਹਾਂ ਤਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰ ਲਿਆ ਕਰੀਏ। ਜਦੋਂ ਅਸੀਂ ਨਾਈ ਦੇ ਸਾਹਮਣੇ ਬਹਿੰਦੇ ਹਾਂ, ਕੇਸਾਂ ਨੂੰ ਕੱਟਣ ਲੱਗਦੇ ਹਾਂ, ਦਾੜ੍ਹੀ ਨੂੰ ਕੱਟਣ ਲੱਗਦੇ ਹਾਂ, ਉਦੋਂ ਅਸੀਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਵੱਲ ਦੇਖ ਲਿਆ ਕਰੀਏ, ਅਤੇ ਫਿਰ ਸਾਨੂੰ ਉਹਨਾਂ ਸ਼ਹੀਦਾਂ ਦੇ ਡੁੱਲੇ ਖੂਨ ਦੀ ਕੀਮਤ ਦਾ ਪਤਾ ਲੱਗੇ ਵੀ ਕਿਵੇਂ ਉਹਨਾਂ ਨੇ ਗੁਰੂ ਦੀ ਪਛਾਣ ਵਾਸਤੇ, ਜੇ ਉਹ ਵੀ ਆਪਣੇ ਸਿਰ ਮੂੰਹ ਮਨਾ ਲੈਂਦੇ ਤਾਂ ਉਹਨਾਂ ਦੀ ਜਾਨ ਬਚ ਜਾਂਦੀ, ਪਰ ਨਹੀਂ, ਗੁਰੂ ਦੀ ਪਛਾਣ ਨੂੰ ਲੈ ਕੇ ਤੁਰਨ ਵਾਲੇ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਨੇ। ਇਹ ਮਾਰਗ ਖੰਡੇ ਧਾਰ ਹੈ। ਜਦੋਂ ਦਾ ਪੰਥ ਚੱਲਿਆ ਨਾ, ਭਾਈ ਰਤਨ ਸਿੰਘ ਭੰਗੂ ਜੀ ਬੜੇ ਸੋਹਣੇ ਬਚਨ ਉਹਨਾਂ ਦੇ ਪੰਥ ਪ੍ਰਕਾਸ਼ 'ਚੋਂ ਮਿਲਦੇ। ਭਾਈ ਰਤਨ ਸਿੰਘ ਮੈਂ ਅੱਗੇ ਵੀ ਦੱਸਿਆ ਵੀ ਭਾਈ ਮਹਤਾਬ ਸਿੰਘ ਦੇ ਪੋਤਰੇ ਸਨ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ, ਉਹਨਾਂ ਦੇ ਪੋਤਰੇ ਸੀ ਭਾਈ ਰਤਨ ਸਿੰਘ ਜੀ। ਪੰਥ ਪ੍ਰਕਾਸ਼ ਪੰਗਤੀ ਲਿਖੀ ਹੈ, ਪੰਥ ਆਦਿ ਤੇ ਘੁਲ ਤੋਂ ਆਇਓ। ਪੰਜਾਬੀ ਦੇ ਵਿੱਚ ਘੁਲਣਾ ਸ਼ਬਦ ਹੈ, ਬ੍ਰਿਜ ਵਿੱਚ ਉਹਨਾਂ ਨੇ ਘੁਲ ਤੋਂ ਕਰ ਦਿੱਤਾ, ਘੁਲ ਤੋਂ ਮੈਨੇ ਘੁਲਦਾ ਰਿਹਾ। ਪੰਥ ਆਦਿ ਤੇ ਪੰਥ ਖਾਲਸਾ ਮੁੱਢ ਤੋਂ ਹੀ ਘੁਲਦਾ ਹੀ ਆਇਆ ਮੁਸੀਬਤਾਂ ਨਾਲ। ਜਦੋਂ ਦਾ ਪੰਥ ਸਾਜਿਆ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ, ਇੱਕ ਦਿਨ ਵੀ ਆਪਾਂ ਸੁੱਖ ਦਾ ਨਹੀਂ ਵੇਖਿਆ। ਬੜੇ ਬੜੇ ਬਟੱਲੂ ਘਾਰੇ ਹੋਏ ਨੇ। ਗੁਰੂ ਨਾਨਕ ਸਾਹਿਬ ਖੁਦ ਬਾਬਰ ਦੀ ਜੇਲ੍ਹ ਵਿੱਚ ਬੈਠੇ ਨੇ, ਪਾਤਸ਼ਾਹ ਨੂੰ ਆਪ ਜੇਲ੍ਹ ਵਿੱਚ ਬਹਿਣਾ ਪਿਆ। ਉੱਥੇ ਚੱਕੀਆਂ ਚਲਾਈਆਂ ਨੇ ਪਾਤਸ਼ਾਹ ਨੇ, ਤੇ ਬਾਬਰ ਨੂੰ ਮੂੰਹ ਤੇ ਜਾਬਰ ਕਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜਾਂਜਲੈ ਕਾਬਲੋ ਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਆਸਾ ਰਾਗ ਵਿੱਚ ਬਾਬਰ ਬਾਣੀ ਦੇ ਸ਼ਬਦ ਪੜ੍ਹ ਕੇ ਵੇਖੋ ਕਿੰਨਾ ਕੁ ਜ਼ੁਲਮ ਹੋਇਆ ਸੀ। ਗੁਰੂ ਨਾਨਕ ਸਾਹਿਬ ਨੇ ਆਪਣੀਆਂ ਅੱਖਾਂ ਨਾਲ ਤੱਕਿਆ ਸੀ। ਸਾਰੇ ਗੁਰੂ ਸਾਹਿਬਾਂ ਦੇ ਸਮੇਂ ਸਮੱਸਿਆ ਰਹੀਆਂ। ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ 'ਤੇ ਬਹਿਣਾ ਪਿਆ, ਸ਼ਹੀਦੀ ਬਾਣੀ ਪਈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜੰਗਾਂ ਲੜਨੀਆਂ ਪਈਆਂ, ਗਵਾਲੀਅਰ ਦੇ ਕਿਲ੍ਹੇ 'ਚ ਰਹਿਣਾ ਪਿਆ, ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਂਕ ਸ਼ਹੀਦ ਹੋਏ। ਕਲਗੀਆਂ ਵਾਲੇ ਪਾਤਸ਼ਾਹ ਦਾ ਸਾਰਾ ਪਰਿਵਾਰ ਖੇਰੂੰ ਖੇਰੂੰ ਹੋਇਆ, ਸ਼ਹੀਦੀਆਂ ਪਾਈਆਂ। ਉਸ ਤੋਂ ਬਾਅਦ ਪੰਥ ਪ੍ਰਕਾਸ਼ ਪੜ੍ਹ ਲਓ, ਅੱਜ ਤੱਕ ਸੁੱਖ ਦਾ ਸਾਹ ਨਹੀਂ ਆਪਾਂ ਲੈ ਸਕੇ। ਇੱਕੋ ਹੀ ਗੱਲ ਹੈ ਕਿ ਜਿਹੜੀ ਸਾਨੂੰ ਗੁਰੂ ਨੇ ਪਹਿਚਾਣ ਦਿੱਤੀ ਹੈ, ਜਿਹੜੀ ਗੁਰੂ ਨੇ ਸਾਨੂੰ ਨਿਸ਼ਾਨੀ ਦਿੱਤੀ ਹੈ, ਗੁਰੂ ਨੇ ਜਿਹੜੀ ਮੋਹਰ ਲਾਈ ਹੈ, ਉਸ ਮੋਹਰ ਨੂੰ ਮਿਟਾਉਣਾ ਚਾਹੁੰਦੇ ਹਾਂ। ਭਾਵੇਂ ਉਹ ਅਹਿਮਦ ਸ਼ਾਹ ਅਬਦਾਲੀ, ਭਾਵੇਂ ਉਹ ਜਹਾਨ ਖਾਂ ਹੋਵੇ, ਭਾਵੇਂ ਮੀਰ ਮਾਨੂ ਹੋਵੇ, ਭਾਵੇਂ ਜ਼ਕਰੀਆ ਖਾਨ ਹੋਵੇ, ਸਾਰਿਆਂ ਨੇ ਕੋਸ਼ਿਸ਼ ਇਹੀ ਕੀਤੀ ਵੀ ਇਹ ਪੰਥ ਨਜ਼ਰ ਨਹੀਂ ਆਉਣਾ ਚਾਹੀਦਾ। ਪਰ ਗੁਰੂ ਸਾਹਿਬ ਦਾ ਇਹ ਪੰਥ ਹੈ, ਗੁਰੂ ਦੀ ਇਹ ਮੋਹਰ ਹੈ। ਜੇ ਸਾਧ ਸੰਗਤ ਜੀ ਇੰਨੇ ਔਖੇ ਸਮਿਆਂ 'ਚ ਅਸੀਂ ਮੋਹਰ ਨਹੀਂ ਛੱਡੀ ਗੁਰੂ ਦੀ, ਤਾਂ ਹੁਣ ਕਿਉਂ ਅਸੀਂ ਨਾਈ ਦੀ ਦੁਕਾਨ 'ਤੇ ਜਾ ਕੇ ਬਹਿੰਦੇ ਹਾਂ? ਹੁਣ ਤਾਂ ਕੋਈ ਨਹੀਂ ਹੈ ਸਿਰ 'ਤੇ ਉਹ ਇਨਾਮ ਨਹੀਂ ਰੱਖਿਆ ਹੋਇਆ ਵੀ ਸਿਰ ਕੇਸ ਰੱਖਣ ਵਾਲੇ ਦਾ ਸਿਰ ਵੱਢ ਕੇ ਲਿਆਓ। ਉਹ ਟਾਈਮ ਸੀਗਾ ਜ਼ਕਰੀਆ ਦਾ ਵੀ ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਦੇਵੋ ਆਪਣੇ ਦੇਸ਼। ਜ਼ਕਰੀਆ ਕਹਿੰਦਾ ਸੀ ਸਿਰ ਪਰ ਹੋਵੇ ਜਿਸ ਕੇ ਕੇਸ, ਰਹਿਣ ਨਾ ਦੇਵੋ ਆਪਣੇ ਦੇਸ਼, ਮੈਂ ਪੰਜਾਬ 'ਚ ਨਹੀਂ ਰਹਿਣ ਦੇਣਾ। ਕਿਸਨ ਵਾਲੇ ਜੋ ਨਰ ਹੋਈ, ਬਾਲ ਬਿਰਧ ਲੱਭ ਛੱਡੋ ਨਾ ਕੋਈ। ਭਾਵੇਂ ਉਹ 90 ਸਾਲ ਦਾ ਬੁੱਢਾ ਹੋਵੇ, ਭਾਵੇਂ 4 ਸਾਲਾਂ ਦਾ ਬੱਚਾ ਹੋਵੇ, ਕਤਲ ਕਰਦੇ ਹੋ ਬਿਨਾਂ ਕਿਸੇ ਮੁਕੱਦਮੇ ਦੇ। ਸਿੱਖਾਂ ਦਾ ਕਤਲ ਹੁੰਦਾ ਸੀ, ਸ਼ਰੇਆਮ ਹੁੰਦਾ ਸੀ ਅਤੇ ਰੋਜ਼ ਹੁੰਦਾ ਸੀ, ਫਿਰ ਵੀ ਕੇਸ ਨਹੀਂ ਸੀ ਕਟਾਉਂਦੇ। ਖੋਪਰੀ ਲੁਹਾ ਲੈਂਦੇ ਸੀ, ਕੇਸ ਦਾੜੀ ਨੂੰ ਹੱਥ ਨਹੀਂ ਸੀ ਲੱਗਣ ਦਿੰਦੇ। ਅੱਜ ਅਸੀਂ ਗੁਰੂ ਦੀ ਉਸ ਮੋਹਰ ਨੂੰ, ਕਲਗੀਆਂ ਵਾਲੇ ਪਾਤਸ਼ਾਹ ਦੀ ਉਸ ਨਿਸ਼ਾਨੀ ਨੂੰ ਆਪਣੇ ਕੋਲੋਂ ਪੱਲਿਓਂ ਪੈਸੇ ਦੇ ਕੇ ਆਉਂਦੇ ਹਾਂ, ਦੂਜੇ ਪਾਸੇ ਸ਼ਹੀਦਾਂ ਨੂੰ ਯਾਦ ਕਰੀ ਜਾਂਦੇ ਹਾਂ। ਸੋ ਸ਼ਹੀਦਾਂ ਨੂੰ ਯਾਦ ਕਰੀਏ, ਗੁਰੂ ਦੀ ਨਿਸ਼ਾਨੀ 'ਤੇ, ਗੁਰੂ ਦੀ ਮੋਹਰ 'ਤੇ, ਗੁਰੂ ਦੇ ਹੁਕਮ 'ਤੇ ਪਹਿਰਾ ਦੇਈਏ ਖਾਲਸਾ ਜੀ। ਸੋ ਅੱਜ ਸ਼ਹੀਦਾਂ ਨੂੰ ਵੀ ਆਪਾਂ ਪਿਛਲੇ ਹਫ਼ਤੇ ਪੂਰੀ ਸ਼ਰਧਾਂਜਲੀ ਨਹੀਂ ਦੇ ਸਕੇ, ਇਸ ਕਰਕੇ ਦਾਸ 2-4 ਮਿੰਟ ਲਏ ਨੇ। ਹੁਣ ਲੜੀਵਾਰ ਕਥਾ ਸਹਿਬ ਸ੍ਰੀ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਮਹਾਰਾਜ ਆਸਾ ਰਾਗ ਦੇ ਅੰਦਰ ਨਾਮ ਜਪਣ ਦੀ ਪ੍ਰੇਰਣਾ ਦਿੰਦੇ। ਹਰ ਕੋ ਨਾਮ ਜਪੀਐ ਨੀਤ, ਇੱਕ ਦਿਨ ਦਾ ਕੰਮ ਨਹੀਂ ਜੇ। ਤੁਸੀਂ ਵੀ ਕਹੋਗੇ ਵੀ ਰੋਜ਼ ਹੀ ਕਹੀ ਜਾਂਦੇ ਨਾਮ ਜਪੋ, ਜਿਨ੍ਹਾਂ ਨੂੰ ਰਸ ਨਹੀਂ ਨਾ ਆਇਆ ਉਹਨਾਂ ਨੂੰ ਸ਼ੰਕਾ ਹੁੰਦਾ, ਜਿਨ੍ਹਾਂ ਨੂੰ ਰਸ ਨਹੀਂ ਆਇਆ ਉਹਨਾਂ ਨੂੰ ਸ਼ੰਕਾ ਹੁੰਦਾ। ਅਖੇ ਜੀ ਰੋਜ਼ ਰੋਜ਼ ਹੀ ਵਾਹਿਗੁਰੂ 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 ਕਰੀ ਜਾਈਏ, ਲੈ ਹੋਰ ਕੰਮ ਹੀ ਕੋਈ ਨਹੀਂ। ਪਰ ਖਾਲਸਾ ਜੀ ਰੋਜ਼ ਸਾਹ ਵੀ ਤਾਂ ਰੋਜ਼ ਹੀ ਲੈਂਦੇ ਹਾਂ, ਕਦੀ ਆਖਿਆ ਵੀ ਸਾਹ ਰੋਜ਼ ਲੈਣ ਦੀ ਕੀ ਲੋੜ ਹੈ? ਰੋਟੀ ਰੋਜ਼ ਖਾਂਦੇ ਹਾਂ, ਕਦੀ ਆਖਿਆ ਵੀ ਨਹੀਂ ਰੋਜ਼ ਪ੍ਰਸ਼ਾਦਾ ਛਕਣ ਦੀ ਕੀ ਲੋੜ ਹੈ? ਰੋਜ਼ ਮੰਜੇ 'ਤੇ ਸੌਂਦੇ ਆਰਾਮ ਕਰਨੇ ਆ, ਕਦੀ ਸੋਚਿਆ ਵੀ ਇਹਦੀ ਕੀ ਲੋੜ ਹੈ? ਰੋਜ਼ ਰੋਜ਼ ਹੀ ਸੌਂ ਜਾਓ। ਜਿਵੇਂ ਇਹ ਕਿਰਿਆਵਾਂ ਜੀਵਨ ਚਲਾਉਣ ਦੀਆਂ ਰੋਜ਼ ਨੇ, ਗੁਰੂ ਸਾਹਿਬ ਕਹਿੰਦੇ ਨਾਮ ਜਪਣਾ ਵੀ ਰੋਜ਼ ਹੈ। ਹਰ ਕੋ ਨਾਮ ਜਪੀਐ ਨੀਤ, ਨੀਤ ਮੈਨੇ ਨਿੱਤ, ਰੋਜ਼ ਐਵਰੀ ਡੇ। ਸਾਸ ਸਾਸ ਧਿਆਏ ਸੋ ਪ੍ਰਭ, ਹਰ ਵੇਲੇ ਵਾਹਿਗੁਰੂ 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 ਸਵਾਸ ਸਵਾਸ ਜਪਣਾ। ਤਿਆਗ ਅਵਰ ਪ੍ਰੀਤ, ਗੁਰੂ ਅਰਜਨ ਦੇਵ ਜੀ ਕਹਿੰਦੇ ਬਾਕੀ ਮੋਹ ਛੱਡ ਦਿਓ, ਕਿਉਂਕਿ ਜਿਹਨਾਂ ਨਾਲ ਪ੍ਰੀਤ ਪਾਈ ਬੈਠੇ ਉਹਨਾਂ 'ਚੋਂ ਤੁਹਾਡੇ ਨਾਲ ਜਾਣ ਵਾਲਾ ਕੋਈ ਨਹੀਂ ਜੇ। ਸੁੱਖ ਦੇ ਸਾਰੇ ਸੰਗੀ ਨੇ, ਦੁੱਖ ਦਾ ਕੋਈ ਨਹੀਂ। ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ ਘੇਰਾ। ਮੇਰਾ ਭਰਾ, ਮੇਰਾ ਪੁੱਤਰ, ਮੇਰੀ ਭੈਣ, ਮੇਰਾ ਪਿਓ, ਮੇਰਾ ਮਾਮਾ, ਮੇਰਾ ਚਾਚਾ, ਸਾਰੇ ਉਹਨਾਂ ਚਿਰ ਨੇ ਜਿੰਨਾ ਚਿਰ ਸੁੱਖ ਦਾ ਸਾਹ ਆਉਂਦਾ ਜੀ। ਖਵਾਈ ਪਿਆਈ ਜਾਓ, ਅਤੇ ਜਿਸ ਦਿਨ ਕੁਛ ਨਾ ਹੋਇਆ ਉਸ ਦਿਨ ਛੱਡ ਕੇ ਕਹਿਣਗੇ ਬਸ ਕਾਢੋ ਕਾਢੋ, ਹੋਈ ਕਰੋ ਸੰਸਕਾਰ ਇਹਦਾ। ਹੁਣ ਫਿਊਨਲ ਹੋਮ 'ਤੇ ਛੱਡ ਆਓ, ਘਰ ਨਹੀਂ ਰੱਖਦੇ, ਉੱਥੇ ਛੱਡ ਆਉਂਦੇ। ਭਾਵੇਂ ਹਫ਼ਤੇ ਨੂੰ ਸੰਸਕਾਰ ਕਰੋ ਅਤੇ ਭਾਵੇਂ 15 ਦਿਨ ਹੀ ਕਰੋ, ਫਿਰ ਤਾਂ ਰੇ ਬੋਰੇ ਤੋਂ ਇਹ ਘਰੀ ਨਾ ਰੱਖੇ ਕੋਈ। ਹੇ ਬੋਰੇ ਇਹ ਜੀਵ ਤੈਨੂੰ ਕੋਈ ਰਾਤ ਵੀ ਘਰ ਨਹੀਂ ਰੱਖਦਾ ਫਿਰ। ਰੇ ਬੋਰੇ ਤੋਂ ਇਹ ਘਰੀ ਨਾ ਰੱਖੇ ਕੋਈ, ਤੂੰ ਰਾਮ ਨਾਮ ਜਪ ਸੋਈ। ਅਤੇ ਪਾਤਸ਼ਾਹ ਸ਼ਬਦ ਆਰੰਭ ਕਰਦੇ ਨੇ, ਬੱਚੇ ਨੂੰ ਬਾਹਰ ਲੈ ਜਾਓ ਭਾਈ, ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ, ਆਸਾ ਰਾਗ ਵਿੱਚ ਪੰਚਮ ਪਾਤਸ਼ਾਹ ਕਥਨ ਕਰਦੇ। ਡੋਲ ਡੋਲ ਮਹਾ ਦੁੱਖ ਪਾਇਆ, ਇਸ ਮਨ ਨੇ ਡੋਲ ਡੋਲ ਕੇ ਡੋਲ ਡੋਲ ਕੇ ਬੜਾ ਦੁੱਖ ਪਾਇਆ। ਹਰ ਵੇਲੇ ਸਾਡਾ ਮਨ ਡੋਲਦਾ ਰਹਿੰਦਾ, ਕੀ ਬਣੇਗਾ, ਕੀ ਹੋਵੇਗਾ, ਕੀ ਕਰਾਂਗੇ। ਸਾਧ ਸੰਗਤ ਜੀ, ਗੁਰੂ 'ਤੇ ਭਰੋਸਾ, ਪਰਮੇਸ਼ੁਰ 'ਤੇ ਭਰੋਸਾ ਕਦੀ ਕਦੀ ਆਉਂਦਾ। ਬੰਦੇ 'ਤੇ ਭਰੋਸਾ ਬੜਾ ਕਰਦੇ ਹਨ, ਡਾਕਟਰ 'ਤੇ ਭਰੋਸਾ, ਵਕੀਲ 'ਤੇ ਭਰੋਸਾ, ਕਿਸੇ ਸ਼ਾਹੂਕਾਰ 'ਤੇ ਭਰੋਸਾ, ਕਿਸੇ ਰਿਸ਼ਤੇਦਾਰ 'ਤੇ ਭਰੋਸਾ ਛੇਤੀ ਆ ਜਾਂਦਾ। ਰੱਬ 'ਤੇ ਭਰੋਸਾ ਨਹੀਂ ਆਉਂਦਾ। ਜਦੋਂ ਡਾਕਟਰਾਂ ਦੇ ਹੱਥ ਖੜੇ ਹੁੰਦੇ ਨੇ, ਉਹ ਕਹਿੰਦੇ ਹੁਣ ਤਾਂ ਉੱਪਰ ਵਾਲਾ ਹੀ ਜਾਣਦਾ। ਫਿਰ ਜਾਂਦੇ ਗੁਰਦੁਆਰੇ ਭੱਜ ਕੇ, ਮਹਾਰਾਜ ਕਿਰਪਾ ਕਰੋ, ਡਾਕਟਰਾਂ 'ਤੇ ਜਵਾਬ ਦੇਤਾ। ਜਦੋਂ ਵਕੀਲ ਵੱਲੋਂ ਜਵਾਬ ਹੁੰਦਾ, ਕਹਿੰਦੇ ਮਹਾਰਾਜ ਹੁਣ ਤੁਸੀਂ ਕਿਰਪਾ ਕਰੋ, ਵਕੀਲ ਤਾਂ ਹੱਥ ਖੜੇ ਕਰ ਗਿਆ, ਮੁਕੱਦਮਾ ਜਿੱਤਿਆ ਨਹੀਂ ਜਾਣਾ। ਸੱਚੇ ਪਾਤਸ਼ਾਹ ਕਹਿੰਦੇ ਇੱਕ ਵਾਰੀ ਨਹੀਂ, ਲੱਖਾਂ ਵਾਰੀ ਬੰਦਾ ਡੋਲਦਾ ਜ਼ਿੰਦਗੀ ਵਿੱਚ, ਪਿਛਲੇ ਜਨਮਾਂ 'ਚ, ਇਸ ਜਨਮ 'ਚ, ਅੱਗੇ ਵੀ ਡੋਲ 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 ਕੇ ਮਹਾ ਦੁੱਖ ਪਾਇਆ, ਬਾਹਲਾ ਹੀ ਵੱਡਾ ਭਾਰੀ ਦੁੱਖ ਪਾਇਆ। ਬਿਨਾਂ ਸਾਧੂ ਸੰਗ ਇਹ ਘਟਨਾ ਕਿਉਂ ਵਾਪਰੀ, ਇਹ ਡੋਲਣ ਦੀ? ਕਿਉਂਕਿ ਇਸ ਜੀਵ ਨੂੰ ਪੂਰੇ ਸਾਧੂ ਦੀ ਸੰਗਤ ਨਹੀਂ ਮਿਲੀ। ਉਹ ਸਾਧੂ ਜਿਹੜਾ ਇਸ ਮਨ ਨੂੰ ਥੰਮੀ ਲਾ ਦੇਵੇ, ਉਹ ਸਾਧੂ ਜਿਹੜਾ ਕਵੇ ਕਾਹੇ ਮਨ ਤੂੰ ਡੋਲਦਾ, ਹਰ ਮਨਸਾ ਪੂਰਨ ਹਾਰ, ਤੂੰ ਕਿਉਂ ਡੋਲਦਾ, ਪਰਮੇਸ਼ਰ ਤੇਰੇ ਨਾਲ ਹੈ, ਹਰ ਵੇਲੇ ਤੇਰੇ ਅੰਦਰ ਬੈਠਾ ਹੋਇਆ। ਕੁਛ ਵੀ ਨਾ ਹੋਵੇ ਨਾ ਸਾਡੇ ਕੋਲ, ਕੁਛ ਵੀ ਨਾ ਹੋਵੇ, ਕੱਪੜਾ ਵੀ ਨਾ ਹੋਵੇ ਤਨ 'ਤੇ, ਰੋਟੀ ਵੀ ਨਾ ਹੋਵੇ, ਆਤਮਾ ਦੇ ਕੋਲ ਹੀ ਹੁੰਦੀ ਹੈ। ਆਖੋ ਵਾਹਿਗੁਰੂ, ਆਤਮਾ ਕੀ ਹੈ? ਪਰਮਾਤਮਾ ਦੀ ਜੋਤ ਹੈ। ਅਤੇ ਜੇ ਉਹ ਆਤਮਾ ਤੁਹਾਡੇ ਕੋਲ ਹੈ, ਤੁਹਾਨੂੰ ਫਿਰ ਕਾਹਦਾ ਖਤਰਾ? ਆਖੋ ਸ੍ਰੀ ਵਾਹਿਗੁਰੂ, ਹਰ ਵੇਲੇ ਨਾਲ ਹੈ ਉਹ ਪਰਮੇਸ਼ਰ, ਆਤਮਾ ਦੇ ਰੂਪ ਵਿੱਚ ਅੰਦਰ ਬੈਠਾ ਤੇਰੇ ਨਾਲ ਹੈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਪਰ ਇਹ ਵਿਸ਼ਵਾਸ ਸਾਧੂ ਦੀ ਸੰਗਤ 'ਚੋਂ ਆਉਂਦਾ, ਨਾਮ ਜਪਣ ਵਾਲਿਆਂ ਦੀ ਸੰਗਤ 'ਚੋਂ ਆਉਂਦਾ। ਉਹਨਾਂ ਦੀ ਸੰਗਤ ਅਸੀਂ ਕੀਤੀ ਨਹੀਂ, ਬਲਕਿ ਅੱਜ ਕੱਲ੍ਹ ਤਾਂ ਨਿੰਦਾ ਕਰਦੇ, ਸਾਧੂ ਦੀ ਸੰਗਤ ਦੀ ਨਿੰਦਾ ਕਰਦੇ। ਠੀਕ ਹੈ, ਸਾਧ ਸੰਗਤ ਦੀ ਵੀ ਕਈ ਵਾਰੀ ਦੁੱਧ ਦਾ ਸੜਿਆ ਲੱਸੀ ਨੂੰ ਫੂਕਾਂ ਮਾਰਨ ਲੱਗ ਜਾਂਦਾ। ਕਿਸੇ ਨੇ ਤੱਤਾ ਤੱਤਾ ਦੁੱਧ ਪੀ ਲਿਆ, ਉਹਨੇ ਸੋਚਿਆ ਵੀ ਚਿੱਟੀ ਚੀਜ਼ ਮੂੰਹ ਸਾੜਦੀ ਹੈ, ਲੱਸੀ ਲਿਆ ਕੇ ਦਿੱਤੀ, ਉਹਨੂੰ ਵੀ ਫੂਕਾਂ ਮਾਰਨ। ਇਹ ਨਹੀਂ, ਉਹ ਹੋਰ ਚੀਜ਼ ਹੈ, ਹੋਰ ਚੀਜ਼ ਹੈ। ਠੀਕ ਹੈ, ਪਖੰਡੀ ਸਾਧ ਹੋਣਗੇ ਦੁਨੀਆਂ 'ਤੇ, 99 ਹੋਣਗੇ, ਪਰ 100 ਨਹੀਂ ਹੁੰਦੇ, 100 ਨਹੀਂ ਹੁੰਦੇ ਕਦੀ, 99 ਹੁੰਦੇ। ਇੱਕ ਅਸਲੀ ਹੁੰਦਾ, 99 ਨਕਲੀ ਹੋ ਜਾਂਦੇ। ਆਪਾਂ ਗੁਰਬਾਣੀ ਪੜ੍ਹ ਰਹੇ ਹਾਂ, ਗੁਰਬਾਣੀ 'ਚ ਅਸਲੀ ਦੀ ਗੱਲ ਆ ਰਹੀ ਹੈ, ਨਕਲ ਦੀ ਕੋਈ ਗੱਲ ਨਹੀਂ ਆ ਰਹੀ। ਜਿਹੜਾ ਪਰਮੇਸ਼ੁਰ ਦੇ ਰੰਗ 'ਚ ਰੰਗਿਆ ਹੋਇਆ ਸਾਧੂ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ, ਪੂਰਨ ਗੋਰੇ ਅਵਤਾਰ, ਉਹਨਾਂ ਦਾ ਸਾਜਿਆ ਹੋਇਆ ਖਾਲਸਾ, ਉਹਨਾਂ ਦੇ ਪਿਆਰੇ, ਉਹਨਾਂ ਦੇ ਪਰਮੇਸ਼ੁਰ ਦੇ ਭਗਤ ਸੰਤ, ਜਿਹੜੇ ਜੀਓ ਨਿਰਮਲ ਬਾਹਰੋਂ ਨਿਰਮਲ ਹਨ, ਉਹਨਾਂ ਦੀ ਸੰਗਤ ਤੋਂ ਬਿਨਾਂ ਖਾਲਸਾ ਜੀ ਡੋਲਦਾ ਮਨ, ਮਨ ਡੋਲਦਾ। ਮਹਾਰਾਜ ਕਹਿੰਦੇ ਬਿਨਾਂ ਸਾਧੂ ਸੰਗ ਖਾਟ ਲਾਭ, ਗੋਬਿੰਦ ਹਰ ਰਸ ਪਾਰ ਬ੍ਰਹਮ ਇੱਕ ਰੰਗ। ਹੇ ਬੰਦੇ, ਤੂੰ ਨਫ਼ਾ ਖੱਟ ਲੈ, ਨਫ਼ਾ ਲਾਭ ਪ੍ਰੋਫਿਟ ਕਿਵੇਂ ਖੱਟਣਾ? ਕਹਿੰਦੇ ਉਸ ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਜਦੋਂ ਰੰਗਿਆ ਜਾਏਗਾ ਅਤੇ ਵਾਹਿਗੁਰੂ ਆਖੇਗਾ, ਉਹ ਤੇਰਾ ਵਾਖਿਆ ਵਾਹਿਗੁਰੂ ਬੈਂਕ ਵਿੱਚ ਜਮ੍ਹਾਂ ਹੋ ਜਾਏਗਾ। ਜਦੋਂ ਪਿਆਰ ਨਾਲ ਕੋਈ ਵਾਹਿਗੁਰੂ ਕਹਿੰਦਾ, ਵਾਹਿਗੁਰੂ 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 ਵਾਹਿਗੁਰੂ, ਜਦੋਂ ਜੁੜਨ ਲੱਗ ਜਾਏ ਨਾ, ਫਿਰ ਹੋਰ ਲਾਲਚ ਹੁੰਦਾ ਵੀ ਚਲੋ ਹੋਰ ਜੋੜ ਦੇਈਏ। ਜੇ ਬੈਂਕ ਖਾਤਾ ਨਾ ਖੁਲਵਾਇਆ ਹੋਵੇ, ਜੋੜੀਏ ਨਾ, ਤੇ ਭਾਵੇਂ ਟਾਈਮ ਲੰਘ ਜਾਂਦਾ, ਤੇ ਜਦੋਂ ਬੰਦੇ ਦਾ ਕੋਈ ਬੈਂਕ 'ਚ ਮਾੜਾ ਮੋਟਾ ਚੱਲ ਜੇ ਕੰਮ, ਕਹਿੰਦਾ ਯਾਰ 1000 ਬਣ ਗਿਆ, ਆਪਾਂ ਇਸ ਮਹੀਨੇ 100-200 ਹੋਰ ਫਿੱਟ ਕਰ ਲਈਏ, 1200 ਹੋ ਜਾਏਗਾ। ਜਦੋਂ 1200 ਦਾ ਕਹਿੰਦਾ ਥੋੜ੍ਹਾ ਜਿਹਾ ਹੋਰ ਮਾਰੀਏ ਹਿੰਮਤ, ਆਪਾਂ 1500 ਕਰ ਲਈਏ, 2000 ਕਰ ਲਈਏ, 5000 ਕਰ ਲਈਏ, ਫਿਰ ਬੰਦੇ ਨੂੰ ਲਾਲਚ ਪੈ ਜਾਂਦਾ। ਆਖੋ ਸ੍ਰੀ ਵਾਹਿਗੁਰੂ, ਅਸੀਂ ਇਹੋ ਜਿਹੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਜਿਹੜੇ ਕਹਿੰਦੇ ਜਿੰਨਾ ਕੁ ਕਰ ਲਓ ਓਨਾ ਹੀ ਥੋੜ੍ਹਾ। ਜਿਵੇਂ ਪੈਸੇ ਵਾਲਿਆਂ ਨੂੰ ਲਾਲਚ ਹੋ ਜਾਂਦਾ ਨਾ ਵੀ ਪੈਸਾ
ਲੱਖ ਹੋ ਗਿਆ, ਹੁਣ ਦੋ ਬਣੇ, ਫਿਰ ਚਾਰ ਹੋਵੇ। ਉਹ ਮਹਾਂਪੁਰਸ਼ ਪੰਗਤੀ ਪੜਿਆ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ। ਪੰਗਤੀ ਹੈ, ਧਨਵੰਤਾ ਇਵ ਹੀ ਕਹਿ, ਪੈਸੇ ਵਾਲਾ ਇਉਂ ਕਹਿੰਦਾ, ਅਵਰੀ ਧਨ ਕੋ ਜਾਉ, ਕਹਿੰਦਾ ਹੋਰ ਧਨ ਵੱਲ ਜਾਈਏ, ਹੋਰ ਲਈਏ ਕਿਸੇ ਕੋਲ ਪਿਆ ਹੋਵੇ ਤਾਂ ਦੂਜੇ ਦੀ ਜੇਬ ਚੋਂ ਕੱਢ ਲਈਏ। ਕਹਿੰਦੇ ਨਾਮ ਜਪਣ ਵਾਲੇ ਵੀ ਦੂਜਿਆਂ ਨਾਮ ਜਪਣ ਵਾਲਿਆਂ ਦੇ ਚਰਨੀ ਹੱਥ ਲਾ ਕੇ ਲੈ ਜਾਂਦੇ ਆ ਅੱਖੋ ਸ੍ਰੀ, ਕਹਿੰਦੇ ਮਹਾਰਾਜ ਹੋਰ ਕਿਰਪਾ ਕਰ ਦਿਓ, ਤੁਹਾਡੇ ਕੋਲ ਤਾਂ ਖਜ਼ਾਨੇ ਭਰੇ, ਸਾਡੇ ਹੱਲ ਕਰ ਦਿਓ। ਉਹ ਹੋਰ ਤਰ੍ਹਾਂ ਦਾ ਹੀ ਸੰਸਾਰ ਹੈ, ਹੋਰ ਤਰ੍ਹਾਂ ਦੀ ਦੁਨੀਆ, ਖਾਲਸਾ ਜੀ ਕੋਈ ਨਜ਼ਾਰਾ ਹੀ ਵੱਖਰਾ। ਕਹਿੰਦੇ ਖਾਟ ਲਾਭ ਗੋਬਿੰਦ ਹਰ ਰਸ, ਹਰੀ ਦੇ ਨਾਮ ਦੇ ਰਸ ਦਾ ਲਾਭ ਖੱਟ ਲੈ ਭਾਈ, ਪਾਰ ਬ੍ਰਹਮ ਇੱਕ ਰੰਗ, ਉਸ ਪਰਮੇਸ਼ਰ ਦੇ ਵਾਹਿਗੁਰੂ ਦੇ ਇੱਕ ਰੰਗ ਵਿੱਚ ਰੰਗਿਆ ਜਾ, ਹਰ ਕੋ ਨਾਮ ਜਪੀਐ ਨੀਤ, ਨਿੱਤ ਹੀ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਵਾਹਿਗੁਰੂ 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 ਵਾਹਿਗੁਰੂ। ਕਥਾ ਵੀ ਕਈ ਵਾਰੀ ਸੁਣਦੇ ਹੋ ਨਾ, ਕੀਰਤਨ ਸੁਣਦੇ ਧਿਆਨ ਬਾਹਰ ਜਾਂਦਾ, ਕਈ ਪ੍ਰੇਮੀ ਕਹਿੰਦੇ ਕਥਾ 'ਚ ਸਾਡਾ ਮਨ ਨਹੀਂ ਲੱਗਦਾ, ਕੀਰਤਨ ਸਾਡਾ ਮਨ ਨਹੀਂ ਲੱਗਦਾ, ਸਤਸੰਗ ਜੀ ਲੱਗੇਗਾ। ਕਥਾ ਕੀਰਤਨ ਸੁਣਦਿਆਂ ਅੰਦਰ ਆਪਣੇ ਸਵਾਸਾਂ ਨਾਲ ਵਾਹਿਗੁਰੂ 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 ਜਪ ਕੇ ਵੇਖੋ, ਹੁਣੇ ਮਨ ਲੱਗ ਜਾਏਗਾ, ਹੁਣੇ ਹੀ ਇਸੇ ਵੇਲੇ ਹੀ ਹੱਥਾਂ 'ਤੇ ਸਰੋਂ ਜਮਾ ਲਓ, ਆਖੋ ਵਾਹਿਗੁਰੂ ਵਾਹਿਗੁਰੂ, ਹੋਰ ਕਿੱਥੇ ਗਿਆ ਮਨ, ਇੱਥੇ ਹੀ ਆ, ਵਾਹਿਗੁਰੂ ਕਹੋ। ਮਹਾਰਾਜ ਕਹਿੰਦੇ ਸਾਸ ਸਾਸ ਧਿਆਏ ਸੋ ਪ੍ਰਭ, ਸਵਾਸ ਸਵਾਸ ਪ੍ਰਭ ਨੂੰ ਧਿਆ ਕੇ, ਤਿਆਗ ਅਵਰ ਬਰੀਤ, ਹੋਰ ਝੂਠੀਆਂ ਬਰੀਤਾਂ ਕਾਹਦੀਆਂ, ਕਿਸੇ ਨੇ ਨਾਲ ਨਹੀਂ ਨਿਭਣਾ, ਤਿਆਗ ਦਿਓ, ਰਹਾਓ, ਵਿਸਰਾਮ ਦੇ ਕੇ ਕਰਨ। ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਰਨ ਕਾਰਨ ਸਮਰੱਥ ਸੋ ਪ੍ਰਭ, ਜੀ ਦਾਤਾ ਆਪ, ਉਹ ਪਰਮੇਸ਼ਰ ਕਰਨ ਕਾਰਨ ਸਮਰੱਥ ਹੈ, ਜੋ ਚਾਹੇ ਕਰ ਸਕਦਾ, ਆਖੋ ਸ੍ਰੀ ਵਾਹਿਗੁਰੂ, ਜੋ ਚਾਹੇ ਕਰ ਸਕਦਾ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਜਿੱਥੇ ਸਮੁੰਦਰ ਹੁੰਦਾ ਉੱਥੇ ਸੁੱਕੀ ਧਰਤੀ ਬਣਾ ਦਿੰਦਾ, ਜਿੱਥੇ ਸੁੱਕੀ ਹੁੰਦੀ ਉੱਥੇ ਪਾਣੀ ਪਾਣੀ ਕਰ ਦਿੰਦਾ, ਜਲ ਤੇ ਥਲ ਕਰ, ਥਲ ਤੇ ਕੂਆਂ, ਜਿੱਥੇ ਸੁੱਕੀ ਥਾਂ ਤੇ ਖੂਹ ਬਣਾ ਦਿੰਦਾ, ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਜਿੱਥੇ ਖੂਹ ਆ ਉੱਥੇ ਪਹਾੜ ਖੜੇ ਕਰ ਦਿੰਦਾ, ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਿਰਾਵੈ, ਭਿਖਾਰੀ ਤੇ ਰਾਜ ਕਰਾਵੈ, ਭਿਖਾਰੀ ਨੂੰ ਰਾਜਾ ਬਣਾ ਦਿੰਦਾ, ਰਾਜਾ ਤੇ ਭਿਖਾਰੀ ਰਾਜੇ ਨੂੰ ਠੂਠਾ ਫੜਾ ਕੇ ਮੰਗਣ ਲਾ ਦਿੰਦਾ। ਹੁੰਦਾ ਏਦਾਂ ਸਾਡੇ ਸਾਹਮਣੇ, ਅਕਾਲ ਪੁਰਖ ਦੇ ਰੰਗ ਨਿਆਰੇ ਨੇ, ਕੋਈ ਪਤਾ ਨਹੀਂ ਕਿਹੜੀ ਘੜੀ ਕੀ ਕਰ ਦੇਣਾ। ਕਰਨ ਕਾਰਨ ਸਮਰੱਥ ਹੈ, ਉਸ ਤੋਂ ਡਰਨਾ ਚਾਹੀਦਾ। ਸ਼ਾਹ ਮੁਹੰਮਦ ਨੇ ਅੰਗਰੇਜ਼ਾਂ ਦੇ ਸਿੰਘਾਂ ਦੀ ਲੜਾਈ ਦਾ ਕਿੱਸਾ ਲਿਖਿਆ। ਸ਼ਾਹ ਮੁਹੰਮਦ ਇੱਕ ਪੰਜਾਬੀ ਦਾ ਸ਼ਾਇਰ ਹੋਇਆ, ਉਹਨੇ ਲਿਖਿਆ, ਸ਼ਾਹ ਮੁਹੰਮਦ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਉਹਨੇ ਜਦੋਂ ਸ਼ੁਰੂ ਕੀਤਾ ਨਾ, ਬੜੇ ਕਮਾਲ ਦੀ ਗੱਲ ਕਹਿੰਦਾ, ਅਵਲ ਹਮਦ ਜਨਾਬ ਖੁਦਾਏ ਦੀਨੂ ਰੰਗ ਰੰਗ ਦੇ ਖੇਲ ਦਿਖਾਵਦਾਈ, ਉਸ ਖੁਦਾ ਨੂੰ ਮੈਂ ਨਮਸਕਾਰ ਕਰਦਾ, ਉਸ ਪਰਮਾਤਮਾ ਨੂੰ ਮੈਂ ਨਮਸਕਾਰ ਕਰਦਾ, ਮੈਂ ਉਹਦੀ ਹਮਦ ਕਰਦਾ, ਪਹਿਲਾਂ ਉਹਦਾ ਬਿਰਧ ਕਰਦਾ, ਅਵਲ ਹਮਦ ਜਨਾਬ ਖੁਦਾਏ ਦੀਨੂ ਰੰਗ ਰੰਗ ਦੇ ਖੇਲ ਦਿਖਾਵਦਾਈ, ਸਫਾ ਪਿਛਲੀਆਂ ਸਭ ਵਲੇਟ ਲੈਂਦਾ, ਅੱਗੇ ਹੋਰ ਦੀ ਹੋਰ ਵਛਾਵਦਾਈ, ਪਿਛਲੀਆਂ ਸਫਾ ਸਮੇਟ ਲੈਂਦਾ, ਅੱਗੇ ਹੋਰ ਵਛਾ ਦਿੰਦਾ, ਹੋਰ ਦੇ ਹੋਰ ਰਾਜੇ ਮਹਾਰਾਜੇ ਬਦਲ ਜਾਂਦੇ, ਸਰਕਾਰਾਂ ਬਦਲ ਜਾਂਦੀਆਂ, ਮੁਲਕ ਬਦਲ, ਜੁਗਰਾਫੀਏ ਬਦਲ ਜਾਂਦੇ, ਦੁਨੀਆਂ ਦੇ ਨਕਸ਼ੇ ਬਦਲ ਜਾਂਦੇ, ਸਫਾ ਪਿਛਲੀਆਂ ਸਭ ਵਲੇਟ ਲੈਂਦਾ, ਅੱਗੇ ਹੋਰ ਦੀ ਹੋਰ ਵਿਛਾਵਦਾਈ, ਸ਼ਾਹ ਮੁਹੰਮਦ ਉਸ ਤੋਂ ਸਦਾ ਡਰੀਏ, ਪਾਤਸ਼ਾਹ ਤੋਂ ਭੀਖ ਮੰਗਾਵਦਾਈ, ਉਹ ਆਵੇ ਤੇ ਆਪਣੀ ਆਈ ਤੇ ਬਾਦਸ਼ਾਹ ਦੇ ਹੱਥ ਝੂਠਾ ਫੜਾ ਕੇ ਭੀਖ ਮੰਗਾ ਦਿੰਦਾ, ਨਦਰ ਉਹ ਪੱਠੀ ਜੇ ਕਰੇ, ਸੁਲਤਾਨਾ ਘਾਓ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਣੇ ਦਾ, ਕਰਨ ਕਾਰਨ ਸਮਰੱਥ ਸੋ ਪ੍ਰਭ, ਜੀ ਦਾਤਾ ਆਪ, ਉਹ ਆਪ ਸਾਰੀਆਂ ਦਾਤਾਂ ਦਾ ਮਾਲਕ ਹੈ, ਸਾਨੂੰ ਉਹਨੇ ਜੀ ਦਿੱਤਾ, ਜੀ ਆ ਜੀਵ ਚੇਤਨਾ ਸਾਡੇ ਅੰਦਰ ਪਾਈ ਹੈ, ਫਿਰ ਇਸ ਜੀ ਨੂੰ ਦਾਤਾਂ ਦੇਣ ਵਾਲਾ ਸਭਨਾ ਜੀਆਂ ਕਾ ਇੱਕ ਦਾਤਾ, ਰੋਟੀ ਕੱਪੜਾ ਮਕਾਨ ਸਭ ਦੇ ਰਿਹਾ ਹੈ, ਸੱਚਾ ਦਾਤਾ ਵਾਹਿਗੁਰੂ ਇੱਕੋ ਹੀ ਹੈ, ਤਿਆਗ ਸਗਲ ਸਿਆਣ ਪਾ, आठ पहर प्रभ जाप सारियां सियाणपां त्याग के सारियां होशियारियां चलाकियां छड के। एक शर्त यह गुरबाणी च बार बार पढ़न मिलती है, रब दे घर च तराई कोई नहीं चलती, बार बाजार में चलती चतुराई है। ये फर्क है, मार्केट में बाजार में दुनिया में केड़ा बंदा तरक्की करता जे तू थोड़ी बाली दुनिया की सोच ही है, कहते मैं ये बंदा जी बड़ा तेज बड़ा होशियार है बड़ा तरक्की कर गया करता है क्योंकि परमात्मा ने उन्होंने इस पासे लाया। पर जड़ा ये पासा ना अंदर बढ़ने वाला आत्मा वाले पासे परमात्मा वाले पासे जाना ये चतुराई नहीं जे चलती, ये मन चंचला चतुराई किना ना पाया, चतुराई ना पाया किना तू सुन मन मेरिया। डंके की चोट ते कहंदे दोबारा फिर उस गल नूं रिपीट करते गुरु अमरदास, तू मन मेरिया सुन लै चतुराई ना पाया किना तू सुन मन मेरिया। एक बारी पहला कहंदे आ वी ए मन चंचला चतुराई किना ना पाया, फिर उन्हों रिपीट करदे आ चतुराई ना पाया किना तू सुन मन मेरे। त्याग सगल सियाणपा सारियां ही सियाणपा छड्ड दे, मत तू मन मान करहिं हौ किछ किछ जाणदा। गुरु दे अगे इन्नी गल भी कहनी, महाराज मैं थोड़ा जाणदा, इन्ना भी कुछ भी नहीं जाणदा। बिल्कुल सलेट साफ होएगी तो लिखिया जाएगा, जे उत्ते पहला ही कीचर मीचर पाया होवे सलेट के उत्ते दिखना की आखो श्री वाहिगुरु। फटी पोछ के लै जांदे सी ना आपां, जे पोछी फटी होवेगी तो टीचर उत्ते पूरने पा देगा, तो जे उत्ते काटे माटे पहला ही मार के लै गए वह लिखेगा की। गुरु के सामने जाना बिल्कुल कोरे कागज कोरी सलेट कोरी फटी होवे। आठ पहर प्रभ जाप, अठे पहर वाहिगुरु 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 वाहिगुरु। सियाने लोग जड़े दुनियावी हैं वो कहेंगे कि एक कमला हो गया, जड़े दुनियावी लोग ने उन्होंने ये रस्ता कमलिया का नजर आता। गुरु नानक साहब न कहते कोई आख है भूत ना को कह बेताला, ये नानक न भूत चिंबड़ गए ने, इनू कोई बेताल का छाया हो गया। भगत कबीर जी को कहते लोग कहें कबीर बौराना, यह बौरा हो गया। पर यह काम बनना इवें ही है, यही तरीका होर कोई तरीका कोई नहीं। सियाणपां छड के तू नाम जप, मीत सखा सहाई संगी ऊच मूच अपार। वो वाहिगुरु सारे का मित्र सखा सहाई है संगी है, ऊच अगम अपार वो सारे तो उच्चा है, वो तो कोई अपड़ नहीं सकता, वो अगम है ते अपरम अपार है। चरण कमल बसाए हिरदा जी को आधार, वो परमात्मा दे चरणा नू अपने हिरदे च बसा लिया जिहड़ा तेरे जी का आसरा है। कर किरपा प्रभ पार ब्रह्म, हे वाहिगुरु किरपा कर गुण तेरा जस गाओ, तेरे गुण गाइए तेरा जस गाइए। सर्व सुख वड्डी वडियाई जब जीवै नानक नाओ, सारे सुख सारियां खुशियां सारियां वड्याईयां मिल जाणगियां जे घर वाहिगुरु का नाम जपांगे। नानक जी कहिंदे हन पंजवें पातशाह महाराज श्री गुरु अर्जन साहिब जी फरमांदे हन कि जप जीवै नानक नाओ, मैं उस वाहिगुरु का नाम जप जप के जीवदा हाँ। आखां जीवां विसरै मर जाओ, आखण औखा साचा नाओ। सो प्यारी साध संगत जी गुरु चरणा च अरदास ही है, महाराज साहब कृपा कर देन। बाकी सुआस हुण पता नहीं किन्ने किन्ने क रहिंदे हन, पर जिन्ने भी रहिंदे हन ओह महाराज अपनी याद विच सफले करन, यह अरदास करनी चाहीदी है। फुल्लां चुक्कां दी खीमा समूह संगत गुरु चरणा च हाजरियां भर रही है। जिवें कि स्टेज तो पहलां दस्सिया गया कि महाराज दे सचखंड की सेवा चल रही है गुरु घर वालों, जिथे गुरु साहब जी का सुखासन हुंदा है, सुंदर पलंगा तैयार होना ते कमरे की सेवा भी गुरमुख प्यारे लगे हुए ने। सो भाई जिन्नी हो सकती अपनी किरत कमाई विचों सेवा जिहड़ी है वो इस कारज ते, क्योंकि सतगुरु दसवें पातशाह के समय जिक्र आउंदा वी महाराज कलगीधर पातशाह के सेवादार भाई आलम सिंह जी सन गड़बई सन, उन्होंने मन च फुरना उठाया भी महाराज औरंगजेब बादशाह कहिंदे वी सोने दे महल च सौंदा है ये भी तो साढ़े पातशाह बहुत बड़े पातशाह ने औरंगजेब तो कुछ भी नहीं महाराज का कमरा कहते सुनहरी बना रही है ये महाराज के जोड़े हुक्मनामे ने उन्होंने भी आता तो गुर प्रताप च भी आता कथा इतिहास भी आँदी है बई सतगुरु पातशाह महाराज जी का कमरा सुनहरी करना महाराज को बेनती करते महाराज कहना सोना लाना आप जी देखा महाराज कहते कि चक्कर पै गए आलम सिंह जी अपन सोने का कहदा मोह हो गया कहते ने जी मेरा फुरना भी मैं तो यही करना महाराज कहते जिमें थोड़ी खुशी है सिंह ने हुक्मनामे भेजते किसी को 100 तोला किसी को 50 किसी को 20 किसी को 10 सोना आ गया वो कमरा महाराज साहब जी का भाई आलम सिंह जी ने सुनहरी बनाता तो ये सच्चे पातशाह गुरु ग्रंथ साहब दसा गुरुआ का स्वरूप ने इन्हों का कमरा सुंदर ही हो चंगा लगता भावना बनती है सो आप सुंदर कमरा सच्चे पातशाह का तैयार कर रहे हैं सारे रल मिल के हिस्सा पाओ थले सेवा भाई गुरविंदर सिंह जी खड़े उत्थे रसीद मुकते अपनी जो भी तिल फुल है वो तुसी हाजिर करके ते महाराज साहब जी दी खुशियां लो इतनी बेनती प्रवान करनी वाहिगुरु जी का खालसा वाहिगुरु जी की फतह।